ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਰਿਕਾਰਡਿੰਗ ਸੰਤ ਈਸਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਹੱਥ ਲਿਖਤ ਡਾਇਰੀ ਦੇ ਕੁਝ ਪੰਨਿਆਂ ਦੀ ਹੈ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰਗ ਗੁਰਪ੍ਰਸਾਦ ਜਪ ਆਦਿ ਦੇ ਸੱਚ ਜੁਗਾਦ ਦੇ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕੱਲ 5 ਅਗਸਤ 1965 ਸੀ। ਇਸ ਨਾਸਵੰਤ ਬਦਲਨਹਾਰ ਦੁੱਖ ਰੂਪ ਸਰੀਰ ਦਾ 60ਵਾਂ ਸਾਲ ਖਤਮ ਹੋ ਕੇ 61ਵਾਂ ਸਾਲ ਸ਼ੁਰੂ ਹੋਇਆ ਹੈ। ਪਰ ਮੇਰਾ ਜੋ ਕਿ ਆਤਮਾ ਹਾਂ, ਨਾ ਜਨਮ ਹੈ ਔਰ ਨਾ ਮਰਨ ਔਰ ਨਾ ਹੀ ਉਮਰ ਹੈ। ਜਿਤਨੀ ਦੇਰ ਤੱਕ ਭੁੱਲ ਕੇ ਅਗਿਆਨ ਵਸ ਆਪਣੇ ਆਪ ਬਜਾਏ ਆਤਮਾ ਦੇ ਸਰੀਰ ਮੰਨਦਾ ਰਿਹਾ, ਉਤਨੀ ਦੇਰ ਤੱਕ ਅਤਿਅੰਤ ਮਨ ਅਸ਼ਾਂਤ ਔਰ ਦੁਖੀ ਰਿਹਾ ਔਰ ਆਪਣੇ ਆਪ ਨੂੰ ਜੰਮਣ ਮਰਨ ਵਿੱਚ ਆਉਣ ਵਾਲਾ ਸਮਝਦਾ ਰਿਹਾ। ਪਰ ਜਦੋਂ ਤੋਂ ਗੁਰੂ ਦੀ ਮਿਹਰ ਦੁਆਰਾ ਆਪਣੇ ਅਸਲੀ ਸਰੂਪ ਨੂੰ ਜਾਣਿਆ ਹੈ, ਉਸੀ ਵਕਤ ਤੋਂ ਹੀ ਇਹ ਦੇਹ ਦੇ ਸਾਰੇ ਧਰਮਾਂ ਤੋਂ ਨਿਆਰਾ ਔਰ ਪਰਮਾਨੰਦ ਜਨਮ ਮਰਨ ਤੋਂ ਰਹਿਤ ਜਾਣ ਕੇ ਇਸ ਨਾਸੀ ਸਰੀਰ ਤੋਂ ਉੱਚਾ ਉੱਚਾ ਵਿਚਰਦਾ ਆ ਰਿਹਾ ਹਾਂ। ਜਨਮ ਮਰਨ ਹੈ ਦੇਹ ਕੋ, ਭੁੱਖ ਪਿਆਸ ਹੈ ਪ੍ਰਾਣ, ਤੂੰ ਸਾਖੀ ਸਹਿਜੇ ਅਚਲ, ਸ਼ੱਕ ਨਾ ਇਸ ਮੈਂ ਮਾਨ। ਇਸ ਵਾਸਤੇ ਹੀ ਉਮਰ ਤਾਂ ਜਿਸਮ ਦੀ ਤੇ ਨਾ ਕਿ ਆਤਮਾ ਦੀ। ਸ਼ਾਂਤੀ ਅਰ ਵਿਖੇਪਤਾ ਦੋਨੋ ਮੰਨ ਕੇ ਧਰਮ, ਤੂੰ ਸਾਖੀ ਸਹਿਜੇ ਅਚਲ, ਇਸ ਮੈਂ ਨਾਹੀ ਪਰਮ। ਇਸ ਵਾਸਤੇ ਸ਼ਾਂਤੀ ਔਰ ਅਸ਼ਾਂਤੀ ਤਾਂ ਦੋਨੋਂ ਹੀ ਮਨ ਦੇ ਸੁਭਾਵ ਹਨ। ਆਤਮਾ ਤਾਂ ਦੋਨਾਂ ਦਾ ਹੀ ਦ੍ਰਿਸ਼ਟਾ ਹੈ। ਜਿਵੇਂ ਇੱਕ ਕਾਗਜ਼ ਪਰ ਦੋ ਤਸਵੀਰਾਂ ਹਨ, ਇੱਕ ਖੜ੍ਹੇ ਘੋੜੇ ਅਤੇ ਦੂਸਰੀ ਨੱਠੇ ਜਾਂਦੇ ਘੋੜੇ ਦੀ, ਪਰ ਕਾਗਜ਼ ਤਾਂ ਦੋਨਾਂ ਦਾ ਸਾਖੀ ਹੈ। ਇਸੇ ਤਰ੍ਹਾਂ ਆਤਮਾ ਤਾਂ ਸਦ ਹੀ ਅਚਲ ਹੈ। ਇਕਾਗਰਤਾ ਔਰ ਵਿਖੇਪਤਾ ਤਾਂ ਦੋਨਾਂ ਦੇ ਸੁਭਾਵ ਹਨ। ਆਪਣਾ ਆਪ ਹੈ ਆਤਮਾ, ਜਿਸ ਦਾ ਸਰੂਪ ਹੀ ਨਿਰਵਿਕਲਪ ਹੈ ਔਰ ਸਮਾਧ ਰੂਪ ਹੈ। ਦੇਹ ਤੋਂ ਨਿਆਰਾ ਹੈ, ਵਿਦੇਹ ਹੈ। ਮਨੁੱਖ ਸਰੀਰ ਵਿੱਚ ਆ ਕੇ ਜੀਵ ਆਤਮਾ ਨੂੰ ਸੇਵਾ ਭਗਤੀ ਗਿਆਨ ਦੁਆਰਾ ਆਪ ਦੀ ਪਛਾਣ ਕਰਕੇ ਔਰ ਆਤਮਾ ਸਥਿਤੀ ਕਰਕੇ ਪਰਮ ਸੁਖੀ ਹੋਣ ਦਾ ਸੁਨਹਿਰੀ ਮੌਕਾ ਹੈ। ਸਰੀਰ ਦੇ ਹੁੰਦਿਆਂ ਜੀਵਨ ਮੁਕਤੀ ਦਾ ਆਨੰਦ ਲੈਣਾ ਔਰ ਦੂਸਰੇ ਅਧਿਕਾਰੀ ਜਨਾਂ ਨੂੰ ਆਤਮਾ ਸੂਝ ਦੇਣੀ ਔਰ ਸਰੀਰ ਦੀ ਆਯੂ ਪੂਰੀ ਹੋਣ ਤੋਂ ਬਾਅਦ ਸਦਾ ਵਾਸਤੇ ਹੀ ਵਿਦੇਹ ਮੁਕਤ ਅਵਸਥਾ ਵਿੱਚ ਅਸਥਿਤ ਹੋ ਜਾਣਾ ਪਰਮ ਪੁਰਸ਼ਾਰਤ ਹੈ। ਦੇਹ ਮਾਤਾ ਪਿਤਾ ਦੀ ਰਕਤ ਔਰ ਬੀਰਜ ਤੋਂ ਪਹਿਲੇ ਉਦਰ ਵਿੱਚ, ਫਿਰ ਜਨਮ, ਫਿਰ ਬਚਪਨ, ਫਿਰ ਜਵਾਨੀ, ਫਿਰ ਬੁਢਾਪਾ, ਅਵਸਥਾ ਬਦਲਦਾ ਹੋਇਆ ਅਖੀਰ ਮ੍ਰਿਤੂ ਹੋ ਜਾਂਦਾ ਹੈ। ਪਰ ਆਤਮਾ ਨਿਰਾਕਾਰ ਹੋਣ ਕਰਕੇ ਇਹਨਾਂ ਦਾ ਦੇਖਣਹਾਰਾ ਹੈ। ਇਹਨਾਂ ਅਵਸਥਾ ਦਾ ਦ੍ਰਿਸ਼ਟਾ ਹੋ ਕੇ ਸਾਰੀ ਖੇਲ ਦੇਖਦਾ ਰਹਿੰਦਾ ਹੈ ਔਰ ਸਰੀਰ ਦੀ ਉਮਰ ਪੂਰੀ ਹੋਣ ਪਰ ਇਸ ਨੂੰ ਛੱਡ ਕੇ ਇਉਂ ਪਰੇ ਹੋ ਜਾਂਦਾ ਹੈ ਜਿਵੇਂ ਸੱਪ ਕੁੰਜ ਨੂੰ ਛੱਡ ਦਿੰਦਾ ਹੈ ਔਰ ਫਿਰ ਉਸ ਵੱਲ ਦੇਖਦਾ ਵੀ ਨਹੀਂ। ਦੇਹ ਦਾ ਔਰ ਆਤਮਾ ਦਾ ਸੰਬੰਧ ਤਾਂ ਐਸਾ ਹੈ ਜੈਸਾ ਕਿ ਮਕਾਨ ਦਾ ਔਰ ਉਸ ਵਿੱਚ ਰਹਿਣ ਵਾਲੇ ਦਾ ਹੋਵੇ, ਜਾਂ ਜੈਸਾ ਘੋੜੇ ਔਰ ਅਸਵਾਰ ਦਾ ਹੁੰਦਾ ਹੈ। ਸਵਾਰ ਨੂੰ ਘੋੜਾ ਕੁਝ ਸਮੇਂ ਵਾਸਤੇ ਮਾਲਕ ਵੱਲੋਂ ਕਿਸੇ ਕਾਰਜ ਦੀ ਸਿੱਧੀ ਵਾਸਤੇ ਮਿਲਿਆ ਹੁੰਦਾ ਹੈ। ਔਰ ਫਿਰ ਨੀਅਤ ਸਮੇਂ ਵਾਪਸ ਲੈ ਲਿਆ ਜਾਂਦਾ ਹੈ। ਇਸੇ ਤਰ੍ਹਾਂ ਜੀਵ ਆਤਮਾ ਰੂਪੀ ਸਵਾਰ ਨੂੰ ਜਿਸਮ ਰੂਪੀ ਘੋੜਾ ਕੁਝ ਸਮੇਂ ਲਈ ਹੀ ਮਿਲਿਆ ਹੈ। ਵਾਹਿਗੁਰੂ ਰੂਪੀ ਮਾਲਕ ਨੇ ਉਮਰ ਪੂਰੀ ਹੋਣ ਪਰ ਵਾਪਸ ਲੈ ਲੈਣਾ ਹੈ। ਉਸ ਤੋਂ ਪਹਿਲਾਂ ਪਹਿਲਾਂ ਹੀ ਪ੍ਰਭੂ ਪ੍ਰਾਪਤੀ ਰੂਪੀ ਕੰਮ ਲੈ ਲੈਣਾ ਚਾਹੀਦਾ ਹੈ। ਪ੍ਰਭੂ ਪ੍ਰਾਪਤੀ ਹੀ ਅਸਲ ਕੰਮ ਦੇਹ ਤੋਂ ਜੀਵ ਆਤਮਾ ਨੇ ਲੈਣਾ ਹੈ, ਜੋ ਕਿ ਗੁਰੂ ਕਿਰਪਾ ਔਰ ਸਾਧ ਸੰਗਤ ਦੀ ਮਿਹਰ ਨਾਲ ਸੇਵਾ, ਭਗਤੀ ਔਰ ਗਿਆਨ ਨਾਲ ਹੀ ਹੋ ਸਕਦਾ ਹੈ। ਪਹਿਲੇ ਸਮਿਆਂ ਵਿੱਚ ਇਹ ਕੰਮ ਤਪ ਔਰ ਯੋਗ ਅਭਿਆਸ ਰਾਹੀਂ ਹੁੰਦਾ ਸੀ, ਪਰ ਸਰੀਰਕ ਬਲ ਔਰ ਦਿਮਾਗੀ ਬਲ ਔਰ ਉਮਰ ਘੱਟ ਹੋਣ ਕਰਕੇ ਹੀ ਸੇਵਾ ਨੂੰ ਤਪ ਦੀ ਥਾਂ ਦਿੱਤਾ ਗਿਆ ਹੈ। ਮਨ ਦੀ ਸ਼ੁੱਧੀ ਔਰ ਮਨ ਦੀ ਇਕਾਗਰਤਾ ਦੁਆਰਾ ਬ੍ਰਹਮ ਗਿਆਨ ਰਾਹੀਂ ਪ੍ਰਭੂ ਪ੍ਰਾਪਤੀ ਹੈ। ਪ੍ਰਭੂ ਪ੍ਰਾਪਤੀ ਵਾਸਤੇ ਕਿਤੇ ਵਿਦੇਸ਼ ਜਾਣਾ ਜਾਂ ਪਹਾੜਾਂ, ਜੰਗਲਾਂ, ਬੀਆਵਾਨਾਂ ਵਿੱਚ ਜਾਣਾ ਨਹੀਂ ਪੈਂਦਾ, ਬਲਕਿ ਉਸ ਨੂੰ ਆਪਣੇ ਅੰਦਰ ਹੀ ਖੋਜਣਾ ਪੈਂਦਾ ਹੈ। ਵਾਹਿਗੁਰੂ ਰੂਪੀ ਵਸਤੂ ਹਰ ਸਰੀਰ ਦੇ ਅੰਦਰ ਹੀ ਬਿਰਾਜਮਾਨ ਹੈ, ਪਰ ਉਸ ਦੀ ਢੂੰਡ ਮਨ ਦੀ ਸ਼ੁੱਧੀ ਔਰ ਇਕਾਗਰਤਾ ਤੋਂ ਬਿਨਾਂ ਹੋ ਨਹੀਂ ਸਕਦੀ, ਜੋ ਕਿ ਗੁਰੂ ਸੇਵਾ ਔਰ ਵਾਹਿਗੁਰੂ ਭਗਤੀ ਦੁਆਰਾ ਹੀ ਹੁੰਦੀ ਹੈ। ਔਰ ਸੇਵਾ ਭਗਤੀ ਮਹਾਂਪੁਰਖ ਗੁਰੂ ਦੀ ਸ਼ਰਨ ਵਿੱਚ ਆ ਕੇ ਹੀ ਹੋਇਆ ਕਰਦੀ ਹੈ, ਔਰ ਗੁਰੂ ਸ਼ਰਨ ਸਾਧ ਸੰਗਤ ਪ੍ਰਾਪਤ ਹੋਵੇ ਤਦ ਹੁੰਦੀ ਹੈ, ਔਰ ਸਤਸੰਗ ਵੱਡ ਭਾਗੀ ਨਾਲ ਪ੍ਰਾਪਤ ਹੋਇਆ ਕਰਦਾ ਹੈ। ਵੱਡੇ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ, ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀ ਜੈ ਜੀਓ। ਤਾਂ ਤੇ 184 ਜੂਨੀਆਂ ਵਿੱਚ ਮਨੁੱਖਾ ਸਰੀਰ ਦੁਰਲੱਭ ਹੈ, ਤਾਂ ਤੇ ਜਦ ਸਤਸੰਗ ਪ੍ਰਾਪਤ ਹੋ ਜਾਵੇ ਤਾਂ ਪਰਮਾਰਥ ਦਾ ਰਸਤਾ ਸੁਲਭ ਹੋ ਜਾਇਆ ਕਰਦਾ ਹੈ, ਔਰ ਸਤਪੁਰਸ਼ਾਂ ਦੀ ਸੰਗਤ ਦੁਆਰਾ ਪ੍ਰਭੂ ਪ੍ਰਾਪਤੀ ਸੌਖੀ ਹੀ ਪ੍ਰਾਪਤ ਹੋ ਜਾਇਆ ਕਰਦੀ ਹੈ। ਦੁਨੀਆ ਦੇ ਕੰਮ ਜੁਗਤੀ ਨਾਲ ਬੜੇ ਆਸਾਨ ਹੋ ਜਾਇਆ ਕਰਦੇ ਹਨ, ਪਰ ਬਿਨਾਂ ਜੁਗਤ ਉਹੀ ਬੜੇ ਮੁਸ਼ਕਲ ਹੋ ਜਾਇਆ ਕਰਦੇ ਹਨ। ਇਸੇ ਤਰ੍ਹਾਂ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ ਵੀ ਜੁਗਤੀ ਦੀ ਲੋੜ ਹੈ, ਨਾ ਕਿ ਧੱਕੇਸ਼ਾਹੀ ਦੀ। ਸਤਪੁਰਸ਼ ਜਿਨ੍ਹਾਂ ਦੇ ਇਹ ਕਾਰਜ ਸੌਖਾ ਹੀ ਸਿੱਧ ਕੀਤਾ ਹੋਵੇ, ਉਹਨਾਂ ਦੁਆਰਾ ਸੇਵਾ ਔਰ ਭਜਨ ਕਰਨ ਦੀਆਂ ਜੁਗਤੀਆਂ ਅਧਿਕਾਰੀ ਜਨਾਂ ਨੂੰ ਸਫਲ ਬਣਾਉਣ ਵਿੱਚ ਬਹੁਤ ਮਦਦਗਾਰ ਹੁੰਦੀਆਂ ਹਨ। ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸੰਦਿਆਂ ਖੇਲੰਦਿਆਂ ਖਾਵੰਦਿਆਂ ਪਹਿਨੰਦਿਆਂ ਵਿੱਚੇ ਹੋਵੇ ਮੁਕਤ। ਕਰੋੜਾਂ ਆਸਥਿਕ ਗ੍ਰੰਥਾਂ ਦਾ ਨਿਚੋੜ ਸਿਰਫ ਚਾਰ ਹੀ ਗੱਲਾਂ ਹਨ: ਕਰਮ, ਉਪਾਸ਼ਨਾ, ਗਿਆਨ, ਵਿਗਿਆਨ। ਇਹ ਜੀਵ ਆਤਮਾ ਅਸਲ ਪਰਮਾਤਮਾ ਦੀ ਅੰਸ਼ ਹੋਣ ਕਰਕੇ ਪਰਮਾਤਮਾ ਦਾ ਪੁੱਤਰ ਹੈ, ਆਤਮ ਸ਼ਹਿਜ਼ਾਦਾ ਹੈ, ਪਰ ਅਗਿਆਨ ਵਸ ਹੋ ਕੇ ਆਪਣੇ ਆਪ ਨੂੰ ਭੁੱਲ ਗਿਆ ਹੈ। ਇਸ ਮਨੁੱਖ ਸਰੀਰ ਵਿੱਚ ਆ ਕੇ ਸਾਧ ਸੰਗਤ ਔਰ ਗੁਰੂ ਕਿਰਪਾ ਨਾਲ ਆਪਣੇ ਆਪ ਨੂੰ ਜਾਣ ਕੇ ਔਰ ਆਪਣਾ ਔਰ ਪਰਮਾਤਮਾ ਦਾ ਅਸਲੀ ਔਰ ਪੱਕਾ ਸੰਬੰਧ ਜਾਣ ਕੇ ਉਸ ਵਿੱਚ ਹੀ ਮਿਲ ਕੇ ਪਰਮ ਸੁਖੀ ਔਰ ਸ਼ਾਂਤ ਹੋਣਾ ਹੈ। ਆਦਮੀ ਦੇ ਅੰਤਹਿਕਰਨ ਵਿੱਚ ਤਿੰਨ ਦੋਸ਼ ਹਨ, ਜੋ ਕਿ ਆਪਣੇ ਵਾਹਿਗੁਰੂ ਤੋਂ ਵਿਛੋੜਾ ਪਾ ਰਹੇ ਹਨ। ਵਰਨਾ ਵਾਹਿਗੁਰੂ ਤਾਂ ਹੱਥਾਂ ਪੈਰਾਂ ਨਾਲੋਂ ਵੀ ਨੇੜੇ ਹੈ। ਉਹ ਹਨ ਮਲ, ਵਿਖੇਪ, ਅਵਰਨ। ਤਿੰਨਾਂ ਨੂੰ ਦੂਰ ਕਰ ਦਿੱਤਾ ਜਾਵੇ ਤਾਂ ਵਾਹਿਗੁਰੂ ਦਾ ਦੀਦਾਰ ਔਰ ਮਿਲਾਪ ਉਸੀ ਵਕਤ ਹੋ ਜਾਂਦਾ ਹੈ। ਇਹਨਾਂ ਨੂੰ ਦੂਰ ਕਰਨ ਦਾ ਯਤਨ ਹੈ ਕਰਮ, ਉਪਾਸ਼ਨਾ, ਗਿਆਨ। ਬੁਰੇ ਕੰਮਾਂ ਨੂੰ ਛੱਡ ਕੇ, ਜੋ ਕਿ ਮਲ ਰੂਪ ਹਨ, ਜਿਨ੍ਹਾਂ ਦਾ ਫਲ ਮਨ ਅੰਧਲਾ ਹੋ ਰਿਹਾ ਹੈ, ਚੰਗੇ ਕੰਮਾਂ ਵਿੱਚ ਪ੍ਰਵਿਰਤੀ ਹੋਣੀ, ਸ਼ਰਾਬ, ਮਾਸ, ਪਰਾਈ ਇਸਤਰੀ ਜਾਂ ਪੁਰਸ਼, ਜੂਆ ਖੇਲਣਾ, ਚੋਰੀ ਕਰਨਾ, ਝੂਠ ਬੋਲਣਾ, ਦੰਗਾ ਕਰਨਾ, ਰਿਸ਼ਵਤ ਜਾਂ ਵੱਡੀ ਲੈਣੀ ਆਦਿ ਬਹੁਤ ਸਾਰੇ ਕਰਮ ਬੁਰੇ ਹਨ। ਇਹਨਾਂ ਤੋਂ ਬਚ ਕੇ ਚੰਗੇ ਕੰਮਾਂ ਵਿੱਚ ਪ੍ਰਵਿਰਤੀ ਜਾਂ ਪ੍ਰੇਮ ਹੋਣਾ, ਦਾਨ ਕਰਨਾ, ਸਵੇਰੇ ਉੱਠ ਕੇ ਇਸ਼ਨਾਨ ਕਰਨਾ, ਸੇਵਾ ਕਰਨੀ, ਦਾਤਨ ਕਰਕੇ ਸੌਚ ਆਦਿ ਸਰੀਰ ਦੀ ਸ਼ੁੱਧੀ, ਬ੍ਰਹਮਚਰਜ ਧਾਰਨ ਕਰਨਾ ਆਦਿ ਕਰਮ ਮਨ ਨੂੰ ਸ਼ੁੱਧ ਔਰ ਸਾਫ਼ ਕਰ ਦਿੰਦੇ ਹਨ। ਸ਼ੁੱਧ ਮਨ ਹੀ ਭਜਨ ਪਾਠ ਵਿੱਚ ਟਿਕ ਸਕਦਾ ਹੈ ਔਰ ਇਕਾਗਰਤਾ ਦਾ ਆਨੰਦ ਲੈ ਸਕਦਾ ਹੈ। ਸ਼ੁੱਭ ਨਿਸਕਾਮ ਕਰਮ ਮਨ ਦੀ ਸ਼ੁੱਧੀ ਦਾ ਸਾਧਨ ਹਨ। ਫਿਰ ਮਨ ਦੀ ਇਕਾਗਰਤਾ ਦਾ ਸ਼ੌਂਕ ਪੈਦਾ ਹੁੰਦਾ ਹੈ। ਉਪਾਸ਼ਨਾ ਮਨ ਨੂੰ ਇਕਾਗਰ ਕਰਨ ਦਾ ਸਾਧਨ ਹੈ। ਗੁਰਬਾਣੀ ਦਾ ਪਾਠ ਔਰ ਕੀਰਤਨ ਔਰ ਵਿਚਾਰ ਵੀ ਮਨ ਨੂੰ ਟਿਕਾ ਦਿੰਦੇ ਹਨ। ਕੀਰਤਨ ਵਿੱਚ ਮਨ ਜਲਦੀ ਹੀ ਟਿਕ ਜਾਇਆ ਕਰਦਾ ਹੈ। ਮੂਲ ਮੰਤਰ ਦੇ ਪਾਠ ਵੀ ਮਨ ਨੂੰ ਇਕਾਗਰਤਾ ਦੇ ਘਰ ਵਿੱਚ ਲੈ ਜਾਂਦੇ ਹਨ। ਫਿਰ ਸਿਮਰਨ ਦਾ ਮਾਰਗ ਹੈ, ਜੋ ਕਿ ਜਾਪ ਔਰ ਅਜੱਪਾ ਦੋ ਪ੍ਰਕਾਰ ਦਾ ਹੁੰਦਾ ਹੈ। ਬੈਖਰੀ, ਮੱਧਮ, ਪਸੰਤੀ, ਪਰਾ, ਇਹ ਚਾਰ ਪ੍ਰਕਾਰ ਦੀ ਬਾਣੀ ਹੈ। ਫਿਰ ਅਨਹਦ ਸ਼ਬਦ ਹੈ। ਜਵਾਨ ਦੀ ਮਦਦ ਨਾਲ ਵਾਹਿਗੁਰੂ ਦਾ ਜਾਪ ਕਰਨਾ ਤਾਂ ਬੈਖਰੀ ਬਾਣੀ ਹੈ। ਕੰਠ ਵਿੱਚ ਬਿਨਾਂ ਜੀਵ ਤੋਂ ਜਾਪ ਕਰਨਾ ਮੱਧਮ ਬਾਣੀ ਹੈ। ਹਿਰਦੇ ਵਿੱਚ ਜਾ ਕੇ ਕਰਨਾ ਪਸੰਤੀ ਬਾਣੀ ਹੈ। ਨਾਭੀ ਵਿੱਚ ਜਾ ਕੇ ਕਰਨਾ ਪਰਾ ਬਾਣੀ ਹੈ। ਫਲ ਬੈਖਰੀ ਇੱਕ ਗੁਣਾ ਹੈ, ਮੱਧਮ ਉਸ ਤੋਂ 10 ਗੁਣਾ ਫਲ ਹੈ, ਪਸੰਤੀ 100 ਗੁਣਾ ਔਰ ਪਰਾ ਬਾਣੀ ਵਿੱਚ ਬੈਖਰੀ ਬਾਣੀ ਨਾਲੋਂ 1000 ਗੁਣਾ ਫਲ ਹੈ। ਅਨਹਦ ਸ਼ਬਦ ਮੱਥੇ ਵਿੱਚ ਹੋ ਰਹੇ ਹਨ। ਤ੍ਰਿਕੁਟੀ ਦਸਵਾਂ ਦੁਆਰ ਅਸਥਾਨਾਂ ਨੂੰ ਬਿਰਤੀ ਛੱਡਦੀ ਹੋਈ ਸੱਚਖੰਡ ਪਹੁੰਚ ਕੇ ਆਪਣੇ ਘਰ ਵਿਸਰਾਮ ਪ੍ਰਾਪਤ ਹੈ। ਪਹਿਲਾਂ ਗੁਰੂ ਦੇ ਸਥੂਲ ਸਰੂਪ ਦੇ ਵਿੱਚ ਸਿੱਖ ਦਾ ਅਤਿਅੰਤ ਪਿਆਰ ਔਰ ਸ਼ਰਧਾ ਹੋਣਾ ਜ਼ਰੂਰੀ ਹੈ। ਉਸੀ ਧਿਆਨ ਨਾਲ ਹੀ ਗੁਰਮੰਤਰ ਦਾ ਸਿਮਰਨ ਕਰੇ। ਇਸ ਤਰੀਕੇ ਸਿਰ ਕਰਦਿਆਂ ਬਿਰਤੀ ਨੂੰ ਦੋਨਾਂ ਅੱਖਾਂ ਔਰ ਨੱਕ ਦੀ ਜੜ ਵਿੱਚ ਟਿਕਾਵੇ। ਉਸ ਥਾਂ ਰੋਸ਼ਨੀ ਪ੍ਰਗਟ ਹੋਵੇਗੀ ਔਰ ਅਨਹਦ ਸ਼ਬਦ ਖੁੱਲ੍ਹ ਜਾਵੇਗਾ, ਜਿਸ ਦੇ ਸੁਣਨ ਵਿੱਚ ਬਿਰਤੀ ਨੂੰ ਆਨੰਦ ਪ੍ਰਾਪਤ ਹੋਵੇਗਾ। ਔਰ ਅਭਿਆਸ ਕਰਦੇ ਕਰਦੇ ਦੇਰ ਤੱਕ ਇਕਾਗਰਤਾ ਬਣੀ ਰਹੇਗੀ ਔਰ ਬਿਰਤੀ ਉੱਪਰਲੇ ਅਸਥਾਨਾਂ ਦੇ ਲਾਇਕ ਬਣਦੀ ਜਾਵੇਗੀ। ਸਹੰਸ ਦਲ, ਕੰਵਲ, ਤ੍ਰਿਕੁਟੀ, ਦਸਵਾਂ ਦੁਆਰ, ਸੁੰਨ, ਸੱਚਖੰਡ ਅਸਥਾਨ ਤਹਿ ਕਰਕੇ ਆਖਰ ਅਗੰਮ ਵਿੱਚ ਲੀਨ ਹੋ ਜਾਵੇਗੀ। ਇਸ ਜੀਵ ਦੀ ਭਲਾਈ ਭੋਗਾਂ ਔਰ ਭੋਗਾਂ ਦੀ ਅਭਲਾਖਾ ਤਿਆਗਣ ਵਿੱਚ ਔਰ ਯਥਾਰਥ ਗਿਆਨਾਂ ਵਿੱਚ ਹੈ। ਸਭ ਜਗਤ ਹਰੀ ਰੂਪ ਹੀ ਹੈ, ਪਰੰਤੂ ਹੰਗਤਾ ਔਰ ਮਮਤਾ ਕਰਕੇ ਕਹਾ ਨਹੀਂ ਜਾਂਦਾ। ਜਨਮ ਔਰ ਮਰਨ ਵੀ ਹੰਗਤਾ ਔਰ ਮਮਤਾ ਕਰਕੇ ਹੀ ਹੈ। ਜਦ ਮਨ ਗੁਰਾਂ ਨੂੰ ਸੌਂਪ ਦੇਈਏ ਤਾਂ ਪਰਮੇਸ਼ਰ ਦਾ ਪ੍ਰੇਮ ਪਾਈਦਾ ਹੈ। ਪਰਮੇਸ਼ਰ ਦਾ ਪ੍ਰੇਮ ਔਗੁਣਾਂ ਨੂੰ ਮੇਟਣ ਵਾਲਾ ਔਰ ਮੁਕਤ ਕਰਨੇ ਵਾਲਾ ਹੈ। ਜੈਸੇ ਕਿਸੇ ਦੇ ਗੁਣ ਔਰ ਰੂਪ ਦੇਖੇ ਬਿਨਾਂ ਪ੍ਰੀਤ ਨਹੀਂ ਪੈਦਾ ਹੁੰਦੀ, ਇਸੀ ਤਰ੍ਹਾਂ ਵਾਹਿਗੁਰੂ ਦੇ ਗੁਣ ਔਰ ਰੂਪ ਦੇਖੇ ਬਿਨਾਂ ਉਸ ਵਿੱਚ ਪ੍ਰੀਤੀ ਪੈਦਾ ਨਹੀਂ ਹੁੰਦੀ। ਵਿਸ਼ਿਆਂ ਦੇ ਦੋ ਸੁਭਾਵ ਹਨ, ਅਤ੍ਰਿਪਤੀ, ਰਾਗ, ਦਵੈਸ਼। ਇਸ ਵਾਸਤੇ ਵਿਸ਼ਿਆਂ ਵਿੱਚ ਸ਼ਾਂਤੀ ਨਹੀਂ ਬਲਕਿ ਅਸ਼ਾਂਤੀ ਹੈ। ਪੁਰਸ਼ ਕੋ ਕਿਆ ਕਰਨਾ ਚਾਹੀਏ? ਨਾਮ ਚਿੰਤਨ ਔਰ ਆਤਮ ਚਿੰਤਨ ਹੀ ਕਰੇ। ਮੁਕਤ ਕਾ ਸਥਾਨ ਕਿਆ ਹੈ? ਈਸ਼ਵਰ ਸ਼ਰਨ ਔਰ ਗੁਰੂ ਦੁਆਰਾ ਸ਼ੁੱਧ ਅੰਤਹਿਕਰਨ ਮੇਂ ਆਤਮ ਗਿਆਨ। ਨਿੱਤ ਪਦਾਰਥ ਕਿਆ ਹੈ? ਇੱਕ ਬ੍ਰਹਮ ਆਤਮਾ ਹੀ ਨਿੱਤ ਹੈ ਔਰ ਨਹੀਂ। ਅਨਿੱਤ ਪਦਾਰਥ ਕਿਆ ਹੈ? ਮਾਇਆ ਔਰ ਮਾਇਆ ਕਾ ਕਾਰਜ ਸੰਸਾਰ ਅਨਿੱਤ ਹੈ। ਸੰਸਾਰ ਮੇਂ ਉਸਤਤੀ ਯੋਗ ਕੌਣ ਪੁਰਸ਼ ਹੈ? ਰਾਗ ਦੁਐਸ਼ ਤੋਂ ਰਹਿਤ ਜੀਵਨ ਮੁਕਤ ਪੁਰਸ਼ ਹੀ ਉਸਤਤੀ ਯੋਗ ਹੈ। ਪੁਰਸ਼ਾਰਥ ਔਰ ਪ੍ਰਾਰਭਦ ਕਿਸ ਜਗ੍ਹਾ ਪ੍ਰਧਾਨ ਹੈ? ਭੋਗ ਮੇਂ ਪ੍ਰਾਰਭਦ ਔਰ ਪਰਮਾਰਥ ਮੇਂ ਪੁਰਸ਼ਾਰਥ ਕਰੇ। ਅੰਤਹਿਕਰਨ ਕਾ ਸੁਭਾਵ ਸੁਖ ਦੁੱਖ ਹੈ, ਸਮਾਧੀ ਰੂਪੀ ਪ੍ਰਸਾਰਥ ਸੇ ਦੂਰ ਹੁੰਦਾ ਹੈ। ਜੀਵਨ ਮੁਕਤੀ ਦੇ 5 ਕਿਸਮ ਦੇ ਫਲ ਹੁੰਦੇ ਹਨ, ਗਿਆਨ ਰਕਸ਼ਾ, ਕਿਤਨਾ ਵਿਵਹਾਰ ਕਰਨੇ ਪਰ ਵੀ ਈਸ਼ਵਰ ਕੀ ਤਰ੍ਹਾਂ ਆਪਣੇ ਸਰੂਪ ਕੋ ਭੁੱਲਤੇ ਨਹੀਂ, ਤਪੱਸਿਆ, ਤ੍ਰਿਸ਼ਨਾ ਵਾਸ਼ਨਾ ਸੇ ਰਹਿਤ ਹੋਣਾ ਹੀ ਪਰਮ ਤਪੱਸਿਆ ਹੈ। ਵਿਸ਼ਨਵਾਦ ਅਭਾਵ, ਕਿਸੀ ਸੇ ਵਾਦ ਵਿਵਾਦ ਨਾ ਕਰਨਾ ਔਰ ਹੱਠ ਨਾ ਕਰਨਾ। ਜੀਵਨ ਮੁਕਤੀ ਕਾ ਫਲ ਦੁੱਖ ਅਭਾਵ ਹੈ, ਕਿਸੀ ਕਿਸਮ ਕਾ ਦੁੱਖ ਨਾ ਭਾਸਣਾ, ਹਰ ਵਕਤ ਖੁਸ਼ੀ ਬਣੀ ਰਹਿਣਾ, यानी आनंद में मस्त रहना है। जीवन मुक्त पुरुष ज्ञान योग के अभ्यास से तमाम संसार और संसार के पदार्थ, शरीर और क्रिया, मन और मन के संकल्प को आत्म स्वरूप ही जानता और देखता है, और आत्मा सत चित आनंद पूर्ण है। इस वास्ते जीवन मुक्त पुरुष को हर वक्त खुशी और आनंद बनया रहता है। जिस पुरख ने भोगां और भोगां दी अभिलाखा का त्याग किया है, उसनू जगत की कनौड़ नहीं रह जाती। जिसने एकांत अख्तियार किया है, उसने जगत जंगलों तो छुटकारा पा लिया है। जिसने उद्यम और अभ्यास किया है, उसनू आत्मनंद की प्राप्ति जरूर ही हो जाएगी। संसार विच दुखां दा कारण और जन्म मरण दा कारण अज्ञान सहत मोह ही है। तां ते मोहत दे त्याग नाल ही जीवन सुखी हो जाता है। संसार सागर नूं तरन दे उपा ए हन, वैराग, भगती, ज्ञान। शरीरक रसां दे त्याग बिना साधन नहीं हो सकते अर वासना। तां ते जग्यासु नूं आत्म आनंद दी प्राप्ति वास्ते शरीरक रस कस और उन्हां दी वासना दा त्याग जरूरी है। बचपन मूड अवस्था हुंदी है, वृद्ध अवस्था कमजोरी और रोगां दा घर हुंदी है। सिर्फ युवा अवस्था विच ही साधन और परमार्थ घालना हो सकती है। चार प्रकार के भगत हुंदे हन। दुनिया के पदार्थां वास्ते वाहिगुरु की भगती करनी, इस्त्री, पुत्र, धन, जायदाद, इज्जत, आबरू वास्ते पहला दर्जा है। परलोक सुख, सुरग राज आदि वास्ते वाहिगुरु की भगती करनी दूसरा दर्जा है। सर्व दुनियावी और परलोक सुखां की इच्छा त्याग के सिर्फ वाहिगुरु मिलाप वास्ते भगती करनी तीजा दर्जा है। परमेश्वर नू अपना स्वरूप जान के आत्म चिंतन करना अभेदा भगती है, वाहिगुरु नू अत प्यारी है। एकाग्र मन। जितनी एकाग्रता ज्यादा मन विच वधेगी, उतनी ही शांति और सुख होवेगा। गुरमंत्र और गुरु स्वरूप दे ध्यान विच मन 12 सेकंड टिक जावे तां एक धारणा कहाउंदी है। 2.5 मिनट मन टिक जावे तां एक ध्यान कहाउंदी है। अद्धा घंटा मन स्थिर होण दा नाम समाधी है। इस तरह समाधियां करदे करदे ब्रह्म ज्ञानी और रिद्धि सिद्धि शक्तियां सहजे ही प्राप्त हो जांदियां हन। तां ते जग्यासु अपने समय तो पूरा पूरा लाभ उठावे। आत्मा सत चित आनंद पूर्ण है। इस तो उल्ट देह असत जड़ दुख रूप परछिन्न है। अपना आप आत्मा है और देह रूपी घोड़ा है जो कुछ समय वास्ते मिलिया है, फिर देह विनाश जावेगी। जद अजिहा विचार बुद्ध विच पैदा हो जाया करता है, तां विवेकी पुरश इस नासवंत शरीर नूं लेखे लाउणा चाहुंदा है। भजन, सेवा, पर उपकार, अर्थ खर्च करना चाहुंदा है। अनेक मुश्किलां नूं सिर ते लै के भी इस नूं सफल करन दी कोशिश करदा है। मानुख देह बौहर नहीं पावै, कछु उपाओ मुक्त का करे। 5 प्रकार दा भरम ही मुक्ति विच रुकावट है। भेद भरम, करतत्त भरम, संघ भरम, विकार भरम, तत्व भरम। भेद भरम, परमेश्वर मेरे तो जुदा और होर है। करतत्त भरम, मैं कर्म करदा हाँ और इस दा फल नरक, सुरग आदि मैं भोगांगा। संघ भरम, अपने आप नूं देह मन के इस दे सुभाव आप दे समझने। विकार भरम, जगत नूं ब्रह्म दा विकार मन के इस तों न्यारा समझना। तत्व भरम, जैसे ब्रह्म सत है वैसे संसार भी सत है। जगत नूं हरी रूप ना मनना। जद गुरु की कृपा द्वारा ब्रह्म विचार नाल 5 प्रकार दा भरम नष्ट हो जावे, तां जीव आत्मा अपनी मुक्त अवस्था विच स्थित हो जाती है। 4 प्रकार दे भजनीक पुरश हन। कनिष्ठ भजनीक, भजन पाठ करन वेले जिन्हां दा मन टिकदा नहीं, ਉਸ ਨੂੰ ਕਨਿਸ਼ਠ ਕਿਹਾ ਜਾਂਦਾ ਹੈ। ਨਾ ਕਰਨ ਵਾਲਿਆਂ ਨਾਲੋਂ ਬਹੁਤ ਹੀ ਅੱਛੇ ਹਨ। ਮੱਧਮ ਭਜਨੀਕ ਭਜਨ ਕਰਨ ਵੇਲੇ ਮਨ ਨੂੰ ਰੋਕਦੇ ਹਨ, ਕਦੇ ਕਦੇ ਟਿਕ ਜਾਂਦਾ ਹੈ। ਉੱਤਮ ਭਜਨੀਕ ਮਨ ਭਜਨ ਵੇਲੇ ਅੱਛਾ ਟਿਕਦਾ ਹੈ, ਸ਼ਾਂਤੀ ਮਿਲਦੀ ਹੈ। ਸ੍ਰੇਸ਼ਟ ਭਜਨੀਕ ਬ੍ਰਹਮ ਗਿਆਨੀ ਪਰਮੇਸ਼ਰ ਦਾ ਰੂਪ ਹੀ ਹੋ ਗਏ ਹਨ। ਹੌਲੀ ਹੌਲੀ ਕਨਿਸ਼ਠ ਤੋਂ ਸ੍ਰੇਸ਼ਟ ਭਜਨੀਕ ਬਣ ਜਾਈਦਾ ਹੈ, ਪਰ ਸ਼ੌਂਕ ਨਾਲ ਲੱਗੇ ਰਹਿਣ ਦੀ ਲੋੜ ਹੈ। ਸ਼ਬਦ ਹੀ ਗੁਰੂ ਹੈ, ਗੁਰਮੂਰਤ ਗੁਰ ਸ਼ਬਦ ਹੈ। ਪਹਿਲੇ ਪਹਿਲ ਗੁਰੂ ਦੇ ਸਥੂਲ ਸਰੂਪ ਧਿਆਨ ਔਰ ਨਾਮ ਗੁਰਮੰਤਰ ਦਾ ਅਭਿਆਸ ਹੀ ਕਰੋ। ਸਿਮਰਨ ਜੀਵ ਅਤੇ ਸੁਰਤ ਖਿਆਲ ਨਾਲ ਕੀਤਾ ਜਾਂਦਾ ਹੈ। ਇਸ ਨਾਲ ਬਿਰਤੀ ਸ਼ੁੱਧ ਅਤੇ ਇਕਾਗਰ ਹੋਵੇਗੀ ਅਤੇ ਆਨੰਦ ਵੀ ਆਵੇਗਾ, ਅਤੇ ਕੁਝ ਚਿਰ ਪਿੱਛੋਂ ਅਨਹਦ ਸ਼ਬਦ ਸੁਣਾਈ ਦੇਣ ਲੱਗ ਜਾਵੇਗਾ। ਫਿਰ ਸਿਮਰਨ ਔਰ ਧਿਆਨ ਨੂੰ ਛੱਡ ਕੇ ਬਿਰਤੀ ਨੂੰ ਅਨਹਦ ਸ਼ਬਦ ਸੁਣਨ ਦਾ ਅਭਿਆਸ ਕਰਨਾ ਪੈਂਦਾ ਹੈ, ਜਿਸ ਨਾਲ ਸ਼ਬਦ ਦੀ ਆਵਾਜ਼ ਵੱਧਦੀ ਜਾਂਦੀ ਹੈ ਅਤੇ ਇੱਕਦਮ ਵੱਧਦੀ ਹੋਈ ਉਹੀ ਸ਼ਬਦ ਪੰਜ ਪ੍ਰਕਾਰ ਦਾ ਸੁਣਨ ਲੱਗ ਜਾਵੇਗਾ, ਅਤੇ ਬਿਰਤੀ ਉਸ ਸ਼ਬਦ ਨੂੰ ਫੜ ਕੇ ਉੱਪਰ ਸੱਚਖੰਡ ਨੂੰ ਚੜ੍ਹਦੀ ਚਲੀ ਜਾਵੇਗੀ, ਅਤੇ ਰਸਤੇ ਦੇ ਬਹੁਤ ਸਾਰੇ ਅਸਥਾਨ ਤਹਿ ਕਰਕੇ ਜਿਨ੍ਹਾਂ ਵਿੱਚ ਰੌਸ਼ਨੀਆਂ ਅਤੇ ਬਹੁਤ ਸਾਰੇ ਨਜ਼ਾਰੇ ਵੀ ਹਨ, ਅਖੀਰ ਨੂੰ ਅਗੰਮ ਲੋਕ ਵਿੱਚ ਜਾ ਕੇ ਆਪਣਾ ਆਪ ਗਵਾ ਕੇ ਲੀਨ ਹੋ ਜਾਵੇਗੀ। ਫਿਰ ਨਿਰਵਿਕਲਪ ਵਾਹਿਗੁਰੂ ਹੀ ਬਾਕੀ ਰਹੇਗਾ। ਰੂਹ ਜਿਸਮ ਤੋਂ ਉੱਤੇ ਉੱਠ ਕੇ ਆਤਮਾ ਵਿੱਚ ਲੀਨ ਹੋ ਜਾਵੇਗੀ, ਦੁੱਖਾਂ ਤੋਂ ਰਹਿਤ ਮੁਕਤ ਅਵਸਥਾ ਪ੍ਰਾਪਤ ਹੋਵੇਗੀ। ਪੰਜ ਤੱਤ, ਤਿੰਨ ਗੁਣ ਅਤੇ ਇਹਨਾਂ ਦਾ ਕਾਰਜ ਅਸਥੂਲ ਸੂਖਮ ਸੰਸਾਰ, ਤੀਨ ਲੋਕ, 14 ਭਵਨ, 4 ਵੇਦ, 6 ਸ਼ਾਸਤਰ, 18 ਪੁਰਾਣ, 27 ਸਿਮਰਤੀਆਂ, ਮਾਇਆ ਸਵਲ ਈਸ਼ਵਰ ਮਿਥਿਆ ਹੀ ਹੈ, ਅਤੇ ਸੱਤ ਤਾਂ ਪਰਮਾਰਥ ਆਤਮਾ ਹੀ ਹੈ। ਆਪਣੀ ਬਿਰਤੀ ਨੂੰ ਇਹਨਾਂ ਤੋਂ ਉੱਪਰ ਉਠਾਉਣਾ ਅਤੇ ਸੱਤ, ਸੁੱਖ ਅਤੇ ਚੈਨ ਸਰੂਪ ਮੇਂ ਜੁੜਨਾ ਹੀ ਪਰਮ ਪੁਰਸ਼ਾਰਥ ਹੈ। ਇਹਨਾਂ ਤੋਂ ਵਿਰਾਗ ਧਾਰ ਕੇ ਭਗਤੀ ਅਭਿਆਸ ਨਾਲ ਆਤਮਾ ਮੇਂ ਹੀ ਬਿਰਤੀ ਨੂੰ ਲੈਕ ਕੀਤਾ ਜਾਂਦਾ ਹੈ। ਕੁਝ ਸਮਾਂ ਅਤਿਅੰਤ ਵਿਰਾਗ ਧਾਰਨ ਕਰਕੇ ਅਭਿਆਸ ਕਰਨਾ ਬਿਰਤੀ ਸ਼ਬਦ ਵਿੱਚ ਜੁੜਨ ਲੱਗ ਜਾਂਦੀ ਹੈ। ਇਸ ਤਰ੍ਹਾਂ ਮਿਹਨਤ ਕਰਨ ਵਾਲਾ ਜਗਿਆਸੂ ਹੀ ਸਫਲਤਾ ਨੂੰ ਪ੍ਰਾਪਤ ਹੁੰਦਾ ਹੈ। ਸਰੀਰ ਅਸੱਤ, ਜੜ, ਦੁੱਖ ਰੂਪ ਸਮਝ ਕਰ ਆਤਮਾ ਸੱਤ, ਚਿੱਤ, ਆਨੰਦ ਰੂਪ ਮੇਂ ਪ੍ਰੇਮ ਕੀਆ ਹੁਆ ਹੀ ਸਫਲਤਾ ਦਾ ਸਾਧਨ ਹੋਇਆ ਕਰਦਾ ਹੈ। ਬਿਰਤੀ ਹੀ ਸਭ ਕੁਝ ਹੋ ਕੇ ਦੁੱਖ ਅਤੇ ਸੁੱਖ ਦਾ ਕਾਰਨ ਹੋਇਆ ਕਰਦੀ ਹੈ। ਰੋਜੋ ਬਿਰਤੀ, ਤਮੋ ਬਿਰਤੀ, ਸਤੋ ਬਿਰਤੀ, ਬ੍ਰਹਮਾਕਾਰ ਬਿਰਤੀ, ਭੇਦ 4 ਕਿਸਮ ਦੀ ਹੁੰਦੀ ਹੈ। ਜਿਸ ਵੇਲੇ ਖਿਆਲ ਦੁਨੀਆਂ ਨੂੰ ਸੱਤ ਅਤੇ ਸੁੱਖ ਜਾਣ ਕੇ ਮਨ ਮੇਂ ਐਸ਼ ਔਰ ਇਸ਼ਰਤ ਅਤੇ ਦੁਨਿਆਵੀ ਭੋਗ, ਰਾਜ ਭਾਗ, ਇਸਤਰੀ ਪੁੱਤਰ, ਧਨ ਅਤੇ ਜਾਇਦਾਦ ਵੱਲ ਲੱਗੇ ਰਹਿੰਦੇ ਹਨ, ਇਸ ਨੂੰ ਰਜੋਗੁਣੀ ਬਿਰਤੀ ਕਹਿੰਦੇ ਹਨ। ਅਤੇ ਜਦੋਂ ਮਨ ਵਿੱਚ ਗੁੱਸਾ, ਕ੍ਰੋਧ, ਈਰਖਾ ਅਤੇ ਖਿਆਲ ਉੱਠਦੇ ਹਨ, ਇਸ ਨੂੰ ਤਮੋ ਬਿਰਤੀ ਕਹਿੰਦੇ ਹਨ। ਅਤੇ ਜਦੋਂ ਦੁਨੀਆਂ ਤੋਂ ਵਿਰਾਗ ਅਤੇ ਮਨ ਦੀ ਇਕਾਗਰਤਾ ਨਾਲ ਮਨ ਦੀ ਸ਼ਾਂਤੀ ਹੁੰਦੀ ਹੈ, ਇਸ ਨੂੰ ਸਤੋਗੁਣੀ ਬਿਰਤੀ ਕਹਿੰਦੇ ਹਨ। ਜਿਸ ਵੇਲੇ ਬ੍ਰਹਮ ਵਿਚਾਰ ਅਤੇ ਬ੍ਰਹਮ ਚਿੰਤਨ ਨਾਲ ਜਗਤ ਬ੍ਰਹਮ ਰੂਪ ਨਜ਼ਰ ਆਉਣ ਦੇ ਖਿਆਲ ਉੱਠਦੇ ਹਨ, ਇਸ ਨੂੰ ਬ੍ਰਹਮਾਕਾਰ ਬਿਰਤੀ ਕਹਿੰਦੇ ਹਨ, ਜੋ ਕਿ ਬ੍ਰਹਮ ਗਿਆਨ ਦਾ ਫਲ ਹੈ। ਬਿਰਤੀ ਨੂੰ ਜਗਤਾਕਾਰ ਤੋਂ ਹਟਾ ਕੇ ਬ੍ਰਹਮ ਆਕਾਰ ਬਣਾਉਣ ਨਾਲ ਇਹ ਦ੍ਰਿਸ਼ ਬਜਾਏ ਜਗਤ ਦੇ ਬ੍ਰਹਮ ਰੂਪ ਨਜ਼ਰ ਆਉਣ ਲੱਗਦਾ ਹੈ। ਜਗਤ ਦ੍ਰਿਸ਼ਟੀ ਮਹਾਂ ਅਨਰਥ ਅਤੇ ਦੁੱਖ ਰੂਪ ਹੈ, ਅਤੇ ਬ੍ਰਹਮ ਦ੍ਰਿਸ਼ਟੀ ਪ੍ਰੇਮ, ਸੁਖਦਾਈ ਅਤੇ ਆਨੰਦ ਦਾ ਘਰ ਹੈ। ਜਿਸ ਤਰ੍ਹਾਂ ਨਾਲ ਇੱਕ ਰੱਸੀ ਹਨੇਰੇ ਵਿੱਚ ਪਈ ਹੋਈ ਇੱਕ ਆਦਮੀ ਨੂੰ ਭੁਲੇਖੇ ਨਾਲ ਸੱਪ ਨਜ਼ਰ ਆਉਂਦੀ ਹੈ, ਜਿਸ ਦੇ ਕਾਰਨ ਉਸ ਦਾ ਦਿਲ ਧੜਕਦਾ ਹੈ ਅਤੇ ਸਰੀਰ ਕੰਬਣ ਲੱਗ ਜਾਂਦਾ ਹੈ ਅਤੇ ਉਹ ਦੁਖੀ ਹੋ ਜਾਂਦਾ ਹੈ, ਪਰ ਦੂਜੇ ਆਦਮੀ ਨੂੰ ਭੁਲੇਖਾ ਨਾ ਹੋਣ ਕਾਰਨ ਰੱਸੀ ਹੀ ਦਿਖਾਈ ਦਿੰਦੀ ਹੈ, ਜਿਸ ਤੋਂ ਉਹ ਸ਼ਾਂਤ ਚਿੱਤ ਅਤੇ ਪਰਮ ਸੁਖੀ ਹੈ। ਇੱਕੋ ਵਸਤੂ ਇੱਕ ਨੂੰ ਦੁੱਖ ਰੂਪ ਅਤੇ ਦੂਸਰੇ ਨੂੰ ਸੁੱਖ ਰੂਪ ਹੈ। ਇਸ ਤਰ੍ਹਾਂ ਨਾਲ ਹੀ ਇਹ ਦ੍ਰਿਸ਼ ਜਗਤਾਕਾਰ ਬਿਰਤੀ ਦੇ ਸਬੱਬ ਜਗਤ ਨਜ਼ਰ ਆਉਣ ਨਾਲ ਦੁੱਖ ਰੂਪ ਹੈ ਅਤੇ ਬ੍ਰਹਮਾਕਾਰ ਬਿਰਤੀ ਨਾਲ ਬ੍ਰਹਮ ਸਰੂਪ ਦਿਖਾਈ ਦੇਣ ਕਾਰਨ ਪਰਮ ਸੁੱਖ ਰੂਪ ਅਤੇ ਆਨੰਦ ਸਰੂਪ ਹੈ। ਵਾਹਿਗੁਰੂ ਸ਼ਬਦ ਦੇ ਚਾਰ ਹਰਫ ਹਨ, ਵਾਵਾ, ਹਾਹਾ, ਗੱਗਾ ਤੇ ਰਾਰਾ। ਵਾਹਿਗੁਰੂ ਯਾਨੀ ਵਾਹ ਦੇ ਅਰਥ ਅਸਚਰਜ ਹਨ ਤੇ ਗੋ ਦੇ ਅਰਥ ਅੰਧੇਰਾ ਹੈ ਅਤੇ ਰੂਹ ਦੇ ਅਰਥ ਪ੍ਰਕਾਸ਼ ਹੈ। ਯਾਨੀ ਕਿ ਜਿਸਮ, ਇੰਦਰੇ, ਪ੍ਰਾਣ, ਮਨ ਵਗੈਰਾ ਜੋ ਕਿ ਜੜ ਹਨ, ਇਹਨਾਂ ਸਭਾਂ ਨੂੰ ਪ੍ਰਕਾਸ਼ ਦੇਣ ਵਾਲਾ ਹੈ। ਵਾਹ ਕੇ ਲੀਏ ਅਕਾਲ ਪੁਰਖ ਹੈ। ਇਸ ਸ਼ਬਦ ਦੇ ਅਭਿਆਸ ਨਾਲ ਅਕਾਲ ਪੁਰਖ ਵਿੱਚ ਸਮਾਈ ਹੁੰਦੀ ਹੈ। ਜਿਵੇਂ ਓਮ ਸ਼ਬਦ ਵੇਦ ਵਿੱਚ ਸਭ ਤੋਂ ਅੱਗੇ ਬ੍ਰਹਮ ਦਾ ਵਾਚਕ ਹੈ, ਇਸ ਦੇ ਚਾਰ ਅਰਥ ਸਨ, ਅਕਾਰ, ਉਕਾਰ, ਮਕਾਰ, ਅਰਧ ਬਿੰਦੂ। ਨਿਰਗੁਣ ਬ੍ਰਹਮ ਦਾ ਉਕਾਰ ਵਿਸ਼ਨੂੰ, ਮਕਾਰ ਸ਼ਿਵਜੀ, ਔਰ ਅਰਧ ਬਿੰਦੂ ਨਿਰਗੁਣ ਬ੍ਰਹਮ ਦਾ ਵਾਚਕ ਹੈ। ਇਸ ਤਰ੍ਹਾਂ ਵਾਹਿਗੁਰੂ ਦਾ ਮਤਲਬ ਹੈ। ਵਾਹੇ ਵਾਹੇ ਦਾ ਅਭਿਆਸ ਨਾਭੀ ਮੇਂ ਤੇ ਹੇ ਹੇ ਦੀ ਆਵਾਜ਼ ਹਿਰਦੇ ਮੇਂ, ਗ ਗ ਨੂੰ ਕੰਠ ਮੇਂ, ਰੂ ਰੂ ਦੀ ਆਵਾਜ਼ ਕੋ ਮਸਤਕ ਮੇਂ ਰਟਨ ਕਰਤੇ ਹੋਏ ਬਿਰਤੀ ਕੇ ਨਿਰਗੁਣ ਆਤਮਾ ਵਿੱਚ ਲੀਨ ਕਰ ਦੇਵੋ। ਪਹਿਲੇ ਪਹਿਰੇ ਰਾਤ ਫੁੱਲੜਾ, ਪਹਿਲੇ ਪਹਿਰੇ ਰਾਤ ਫੁੱਲੜਾ, ਫਲ ਪੀ ਪਿੱਛਾ ਰਾਤ, ਜੋ ਜਾ ਗਨ ਲਹਨ ਸੇ ਸਾਈਂ ਕੰਨੋ ਦਾਤ। ਜਿਨ੍ਹਾਂ ਪ੍ਰਾਣੀਆਂ ਨੂੰ ਪੁਰਬਲੇ ਜਨਮ ਦੀ ਭਗਤੀ ਕਰਕੇ ਸਤਿਗੁਰੂ ਅਤੇ ਸਤਿਪੁਰਸ਼ਾਂ ਦਾ ਮਿਲਾਪ ਜੁਵਾ ਅਵਸਥਾ ਵਿੱਚ ਜਾਂ ਬਚਪਨ ਵਿੱਚ ਹੀ ਹੋ ਜਾਂਦਾ ਹੈ, ਉਹ ਜਵਾਨੀ ਵਿੱਚ ਭਗਤੀ ਜ਼ੋਰ ਲਾ ਕੇ ਕਰਦੇ ਹਨ, ਜਿਸ ਦਾ ਫਲ ਬ੍ਰਹਮ ਗਿਆਨ ਜਾਂ ਪ੍ਰਭੂ ਪ੍ਰਾਪਤੀ ਹੁੰਦਾ ਹੈ, ਜਿਸ ਨੂੰ ਪਾ ਕੇ ਸਾਰੇ ਦੁੱਖਾਂ ਤੋਂ ਮੁਕਤ ਹੋ ਜਾਂਦੇ ਹਨ ਅਤੇ ਉਹਨਾਂ ਪੁਰਸ਼ਾਂ ਦਾ ਫਿਰ ਮੌਤ ਤੋਂ ਪਿੱਛੋਂ ਕੋਈ ਜਨਮ ਨਹੀਂ ਹੁੰਦਾ ਅਤੇ ਸਦਾ ਵਾਸਤੇ ਸਤਚਿੱਤ ਆਨੰਦ ਪਰਿਪੂਰਨ ਵਿੱਚ ਹੀ ਅਸਥਿਤ ਹੋ ਜਾਂਦੇ ਹਨ। ਐਸੇ ਪੁਰਸ਼ ਜੀਵਨ ਮੁਕਤ ਅਤੇ ਵਿਦੇਹ ਮੁਕਤ ਹਨ। ਵਾਹਿਗੁਰੂ ਸਿਮਰਨ ਅਤੇ ਭਜਨ ਕਰਨ ਦੀਆਂ ਬਹੁਤ ਸਾਰੀਆਂ ਬਰਕਤਾਂ ਅਤੇ ਫਾਇਦੇ ਹਨ। ਜਿਸ ਵੇਲੇ ਸਰੀਰ ਬਿਮਾਰ ਕਾਰਨ ਜਾਂ ਕਿਸੇ ਕਮਜ਼ੋਰੀ ਕਾਰਨ ਅਭਿਆਸ ਨਾ ਕਰ ਸਕੇ ਅਤੇ ਸਮਾਧੀ ਵਿੱਚ ਨਾ ਬੈਠ ਸਕੇ ਤਾਂ ਇਸ ਨੂੰ ਹੱਠ ਕਰਕੇ ਤੰਗ ਨਹੀਂ ਕਰਨਾ ਚਾਹੀਦਾ, ਸਗੋਂ ਆਰਾਮ ਨਾਲ ਆਪਣੇ ਬਿਸਤਰੇ 'ਤੇ ਪਏ ਰਹਿਣਾ ਚਾਹੀਦਾ ਹੈ ਔਰ ਆਪਣੇ ਆਪ ਕੋ ਨਿਰਵਿਕਲਪ ਸਮਾਧੀ ਅਤੇ ਉਤ ਥਾਨ ਦਾ ਸਾਕਸ਼ੀ ਨਿਸ਼ਚਾ ਕਰਕੇ ਨਿੱਜ ਆਨੰਦ ਵਿੱਚ ਮਸਤ ਰਹਿਣਾ ਚਾਹੀਦਾ ਹੈ। ਜਿਵੇਂ ਕਾਗਜ਼ ਉੱਪਰ ਦੋ ਤਸਵੀਰਾਂ, ਇੱਕ ਖੜ੍ਹੇ ਘੋੜੇ ਦੀ ਅਤੇ ਦੂਸਰੀ ਭੱਜੇ ਜਾਂਦੇ ਘੋੜੇ ਦੀ ਹੈ, ਕਾਗਜ਼ ਆਤਮਾ ਇੱਕ ਰਸ ਹੈ ਅਤੇ ਸਮਾਧਿਸ਼ਟ ਮਨ ਖੜ੍ਹਾ ਘੋੜਾ ਅਤੇ ਵਿਕਸ਼ਿਪਤ ਮਨ ਭੱਜ ਰਿਹਾ ਘੋੜਾ ਹੈ। ਕਾਗਜ਼ ਇੱਕ ਰਸ ਆਤਮਾ ਹੈ। ਜੀਵਨ ਮੁਕਤੀ ਦਾ ਵਿਸ਼ੇਸ਼ ਆਨੰਦ ਪ੍ਰਾਪਤ ਕਰਨ ਲਈ ਉਪਰਾਮ, ਵੈਰਾਗ, ਬੋਧ, ਪੂਰਨ ਇਕਾਂਤਕੀ ਬਹੁਤ ਜ਼ਰੂਰਤ ਹੈ। ਉਪਰਾਮ, ਪਹਿਲੀ ਬਾਤੇਂ ਬਿਲਕੁਲ ਨਾ ਯਾਦ ਆਉਣਾ। ਵੈਰਾਗ, ਅਸਥੂਲ ਸੂਖਮ ਕਾਰਨ, ਸਮਸ਼ਟੀ, ਵਿਅਸ਼ਟੀ, ਪ੍ਰਪੰਚ ਸਿਰਫ ਮਨ ਕੀ ਕਲਪਨਾ ਮਾਤਰ ਸਮਝ ਕਰ ਕਿਸੇ ਵੀ ਚੀਜ਼ ਕੀ ਖੁਆਹਿਸ਼ ਬਿਲਕੁਲ ਨਾ ਹੋਣਾ। ਬੋਧ, ਆਤਮਾ ਅਸਥੂਲ ਸਰੀਰ, ਸੂਖਮ ਸਰੀਰ, ਪੰਜ ਪ੍ਰਾਣ, ਕਰਮ ਇੰਦਰੇ, ਗਿਆਨ ਇੰਦਰੇ, ਅੰਤਿਸ਼ਕਰਨ ਸੇ ਨਿਆਰਾ, ਚਿੰਨ ਮਾਤਰ ਨਿਰਵਿਕਲਪ ਮੇਂ ਅਸਥਿਤੀ ਹੋਣੀ। ਏਕਾਂਤ, ਅੰਦਰ ਔਰ ਬਾਹਰ ਸੇ ਮਨ ਕੋ ਖਾਲੀ ਕਰ ਦੇਣਾ ਹੀ ਏਕਾਂਤ ਹੈ। ਇਨ ਸਾਧਨੋ ਦੁਆਰਾ ਆਪਣੇ ਨਿਰਵਿਕਲਪ ਸਰੂਪ ਕਾ ਅਨੁਭਵ ਕਰੇ। ਅਚੁੱਤ ਔਰ ਕੂਟਸਥ ਹੈ, ਸਰੂਪ ਸੇ ਕਭੀ ਵੀ ਉਤਥਾਨ ਨਹੀਂ ਹੋਤਾ। ਚਾਰ ਕਿਸਮ ਕੇ ਲੋਕ ਇਸ ਭਰਮ ਰੂਪ ਜਗਤ ਵਿੱਚ ਹੋਇਆ ਕਰਦੇ ਹਨ, ਪਾਮਰ, ਵਿਸ਼ਈ, ਜਗਿਆਸੂ, ਗਿਆਨਵਾਨ। ਜੋ ਲੋਕ ਸਤਸੰਗ, ਸਤ ਸ਼ਾਸਤਰ ਕੇ ਸੰਸਕਾਰ ਸੇ, ਸ੍ਰਵਣ ਔਰ ਵਿਚਾਰ ਰੂਪੀ ਆਂਖੋਂ ਸੇ ਬਿਲਕੁਲ ਅੰਧੇ, ਦਿਨ ਰਾਤ ਬੁਰੇ ਕਰਮੋਂ ਮੇਂ ਲੱਗ ਕਰ ਇਸ ਮਨ ਰੂਪੀ ਸੰਸਾਰ ਕੋ ਸਤ ਔਰ ਸੁਖ ਰੂਪ ਜਾਣਕਰ ਪ੍ਰਵਿਰਤ ਹਨ ਉਹਨਾਂ ਨੂੰ ਪਾਮਰ ਕਿਹਾ ਜਾਂਦਾ ਹੈ। ਮਰ ਕਰ ਘੋਰ ਨਰਕ ਮੇਂ ਗਿਰਤੇ ਹਨ। ਵਿਸ਼ਈ ਉਹ ਹੁੰਦੇ ਹਨ ਜੋ ਪੁੰਨ ਕਰਮ ਕਰਕੇ ਸਵਰਗ ਜਾਂ ਰਾਜ ਵਗੈਰਾ ਦੀ ਇੱਛਾ ਕਰਦੇ ਹਨ। ਜਿਗਿਆਸੂ ਕੋ ਬਗੈਰ ਮੋਕਸ਼ ਕੀ ਇੱਛਾ ਸੇ ਹੋਰ ਕੋਈ ਖੁਆਇਸ਼ ਨਹੀਂ ਹੁੰਦੀ। ਗਿਆਨਵਾਨ ਮੁਕਤ ਹੁੰਦੇ ਹਨ। ਸੰਸਾਰ ਭਰਮ ਨਸ਼ਟ ਹੋ ਗਿਆ ਹੈ। ਏਕ ਅਦਵੈਤ ਹੀ ਜਾਣਤੇ ਦੇਖਦੇ ਔਰ ਉਸੀ ਮੇਂ ਸਥਿਤ ਹਨ ਔਰ ਪਰਬ੍ਰਹਮ ਹੀ ਹਨ।